ਦੀਪਕ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ, ਮਿਹਰਬਾਨੀ ਦੀਪਕ ਜੀ। ਅੱਜ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ ਕਿ ਮੁੱਖ ਮੰਤਰੀ ਵੱਲੋਂ ਫੋਟੋ ਸੈਸ਼ਨ ਕਰਵਾਇਆ ਗਿਆ। 1,00,000 ਏਕੜ ਜ਼ਮੀਨ ਜਿਹੜੀ ਹੜ੍ਹਾਂ ਦੀ ਮਾਰ ਹੇਠ ਆਈ ਆ, ਇਹਦਾ ਵੇਰਵਾ ਦੱਸਿਓ ਜੀ।
ਬਿਲਕੁਲ ਜੀ, ਪੰਜਾਬ ਹੜ੍ਹਾਂ ਦੀ ਮਾਰ ਹੇਠ, ਆਪਾਂ ਪਿਛਲੇ 2-3 ਦਿਨਾਂ ਤੋਂ ਇਹਦੇ ਹਵਾਲੇ ਨਾਲ ਜ਼ਿਕਰ ਵੀ ਕਰਦੇ ਆਏ ਹਾਂ ਕਿ ਬੇਸ਼ੱਕ ਪੰਜਾਬ ਦੇ ਵਿੱਚ ਮੀਂਹ ਤਾਂ ਇੰਨੇ ਨਹੀਂ ਪਏ, ਪਰ ਜਿਸ ਤਰ੍ਹਾਂ ਡੈਮ ਸਾਡੇ ਉਫਾਨ 'ਤੇ ਨੇ ਅਤੇ ਉਹਦੇ ਕਰਕੇ ਫਿਰ ਅਚਾਨਕ ਫਲੱਡ ਗੇਟ ਖੁੱਲ੍ਹਦੇ ਨੇ ਅਤੇ ਫਿਰ ਉਹ ਪਾਣੀ ਦਰਿਆਵਾਂ 'ਚ ਵੱਧਦਾ ਹੈ ਅਤੇ ਉਹਦੇ ਨਾਲ ਫਸਲ ਵੀ, ਉਹਦੇ ਆਲੇ ਦੁਆਲੇ ਦੇ ਖੇਤਰ ਵੀ ਮਾਰ ਹੇਠ ਆ ਰਹੇ ਨੇ। ਸੋ ਪੰਜਾਬ ਬਿਲਕੁਲ ਜੀ, ਲਗਭਗ 6 ਤੋਂ 7 ਜ਼ਿਲ੍ਹੇ ਤਾਂ ਸਾਡੇ ਪੂਰੀ ਤਰ੍ਹਾਂ ਮਾਰ ਹੇਠ ਨੇ। ਬਿਆਸ ਔਰ ਸਤਲੁਜ ਦੇ ਕਿਨਾਰਿਆਂ ਵਾਲੇ ਖੇਤਰ ਤਾਂ ਬਿਲਕੁਲ, ਜਾਂ ਸਰਹੱਦੀ ਖੇਤਰ ਸਾਡਾ ਬਿਲਕੁਲ ਮਾਰ ਹੇਠ ਹੈ, ਖਾਸ ਕਰਕੇ ਆ ਜਲੰਧਰ, ਕਪੂਰਥਲਾ, ਸੁਲਤਾਨਪੁਰ ਲੋਧੀ, ਹੈ ਨਾ, ਇਹ ਨਕੋਦਰ ਬੈਲਟ ਆ, ਇਹ ਸਾਰੀ ਬੈਲਟ ਕਾਫੀ ਜ਼ਿਆਦਾ ਮਾਰ ਹੇਠ ਹੈ। ਅਤੇ ਇੱਧਰ ਸੁਲਤਾਨਪੁਰ ਲੋਧੀ ਵਾਲੇ ਪਾਸੇ ਕੱਲ੍ਹ ਮੰਤਰੀ ਸਾਹਿਬ ਕਿਸ਼ਤੀ ਲੈ ਕੇ ਗੇੜਾ ਕੱਢ ਰਹੇ ਸੀ, ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਸੀ। ਉਹ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਗੇੜੇ ਕੱਢ ਰਹੇ ਨੇ ਅਤੇ ਅੱਜ ਮੁੱਖ ਮੰਤਰੀ ਸਾਹਿਬ ਪਹੁੰਚ ਗਏ। ਸਵਾਲ ਇਹ ਹੈ ਕਿ ਪੰਜਾਬ ਵਿੱਚ ਇਸ ਮੌਕੇ ਲਗਭਗ 150 ਤੋਂ ਜ਼ਿਆਦਾ ਪਿੰਡ ਡੁੱਬਿਆ ਹੋਇਆ,
ਜੀ
1,00,000 ਏਕੜ ਤੋਂ ਵੱਧ ਫਸਲ ਖੇਤਾਂ 'ਚ ਤਬਾਹ ਹੈ। ਅਤੇ ਮੁੱਖ ਮੰਤਰੀ ਸਾਹਿਬ ਅਤੇ ਮੰਤਰੀ ਸਾਹਿਬ ਕਹਿ ਰਹੇ ਨੇ ਅਸੀਂ ਗਰਦੌਰੀ ਦੇ ਹੁਕਮ ਦਿੱਤੇ ਜੀ, ਹੈ ਨਾ, DC ਨੂੰ ਹਦਾਇਤ ਹੋ ਗਈ ਜੀ। ਮੁੱਖ ਮੰਤਰੀ ਸਾਹਿਬ ਯਾਦ ਕਰੋ, ਜਦੋਂ ਤੁਸੀਂ ਸਰਕਾਰ 'ਚ ਨਹੀਂ ਸੀ, ਤੁਸੀਂ ਉਹ ਕਹਿੰਦੇ ਹੁੰਦੇ ਸੀ ਗਰਦੌਰੀਆਂ ਦੀ ਕੀ ਲੋੜ ਹੈ, ਨੰਗੀ ਅੱਖ ਨਾਲ ਦਿਖਦਾ ਹੈ ਕਿ ਕਿਹੜੇ ਕਿਹੜੇ ਇਲਾਕੇ 'ਚ ਪਾਣੀ ਦੀ ਮਾਰ ਹੋਈ ਹੈ। ਜਨਾਬ ਹੁਣ ਵੀ ਦਿਖਦਾ ਨੰਗੀ ਅੱਖ ਨਾਲ, ਜੇ 1,00,000 ਏਕੜ ਦੀ ਚਰਚਾ ਹੈ ਤਾਂ ਤੁਸੀਂ ਉਹਦੇ ਆਧਾਰ 'ਤੇ ਇਲਾਕਾ ਤੈਅ ਕਰ ਸਕਦੇ ਹੋ। ਤੁਹਾਡੇ ਕੋਲ ਸੈਟੇਲਾਈਟ ਸਿਸਟਮ ਹੈ, ਸਾਰੀ ਜਾਣਕਾਰੀ ਹੈ ਤੁਹਾਡੇ ਕੋਲ, ਕਿੰਨੇ ਇਲਾਕੇ 'ਚ ਪਾਣੀ ਆਇਆ ਅਤੇ ਉਹਨੇ ਇਲਾਕੇ ਦੇ ਕਢਾਓ ਅਤੇ ਡਾਟਾ 'ਤੇ ਉਹਨਾਂ ਨੂੰ ਪੈਸੇ ਪਾਓ। ਕਿੱਡਾ ਕੌੜਾ ਮਸਲਾ, ਕਰੋ ਨਾ ਕੁਛ ਨਵਾਂ, ਕਰੋ ਨਾ ਵੱਖਰਾ ਜੀ। ਉਹੀ ਢੰਗ ਤਰੀਕਾ ਪਹਿਲੇ ਵਾਲੇ ਅਪਣਾਉਣਾ, ਫਿਰ ਫਰਕ ਕੀ ਹੈ। ਪੰਜਾਬ ਦੇ ਨਾ ਇੱਕ ਕਲਾਕਾਰ ਬਾਰੇ ਗੱਲ ਬਹੁਤ ਮਸ਼ਹੂਰ ਰਹੀ ਆ
ਜੀ,
ਕਿ ਸਲਮਾਨ ਖਾਨ ਜਿਹੜੇ ਸਟਾਈਲ ਦੇ ਵਾਲ ਕਟਾਉਂਦਾ ਸੀ, ਉਸੇ ਸਟਾਈਲ ਦੇ ਵਾਲ ਕਟਾ ਲੈਂਦਾ ਸੀ, ਉਸੇ ਤਰੀਕੇਕਾਰ ਨਾਲ ਉਹ ਵੀ ਆਪਣੇ ਚਾਲ ਢਾਲ ਫੋਟੋ ਸੈਸ਼ਨ ਕਰਦਾ ਸੀ। ਅਤੇ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਕਿਤੇ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਤਾਂ ਨਹੀਂ ਗਏ ਕਿ ਨਰਿੰਦਰ ਮੋਦੀ ਨੂੰ ਜਿਵੇਂ ਫੋਟੋਆਂ ਖਿਚਾਉਣ ਦਾ, ਫੋਟੋ ਸੈਸ਼ਨ ਦਾ ਸ਼ੌਂਕ ਹੈ। ਅੱਜ ਮੁੱਖ ਮੰਤਰੀ ਸਾਹਿਬ ਗਏ
ਜੀ,
ਅਤੇ ਮੁੱਖ ਮੰਤਰੀ ਸਾਹਿਬ, ਮੰਤਰੀ ਸਾਹਿਬ ਮੀਡੀਆ ਨੂੰ ਕੁਛ ਕਹਿਣਾ ਚਾਹੁੰਦੇ, ਪਰ ਮੁੱਖ ਮੰਤਰੀ ਸਾਹਿਬ ਕਾਲੇ ਨੇ ਕਿ ਵੀ ਸਾਹਮਣੇ ਉਹ ਮਸ਼ੀਨਾਂ ਦੇਖਣ 'ਤੇ ਮੈਂ ਮੂਹਰੇ ਖੜਾ ਹੋਵਾਂ, ਬਕਾਇਦਾ ਤੌਰ 'ਤੇ ਇੱਕ ਕੈਮਰਾਮੈਨ ਪਿੱਛੋਂ ਫੋਟੋ ਖਿੱਚ ਰਿਹਾ, ਇੱਕ ਸਾਹਮਣੇ ਜਾ ਕੇ ਖਿੱਚ ਰਿਹਾ, ਮੁੱਖ ਮੰਤਰੀ ਸਾਹਿਬ ਲੱਕ 'ਤੇ ਹੱਥ ਰੱਖ ਕੇ ਐਕਸ਼ਨ ਦਿਖਾ ਰਹੇ ਨੇ, ਮਤਲਬ ਇਹ ਸਾਰਾ ਕੁਛ ਫੋਟੋ ਸੈਸ਼ਨ ਸੀ। ਪਿਛਲੀ ਵਾਰ ਵੀ ਗਏ ਸੀ, ਕਿਸ਼ਤੀ ਝੂਠ ਲਈ ਜੀ, ਆਹ ਝੂਠ ਲਿਆ, ਕੱਲ੍ਹ ਮੰਤਰੀ ਸਾਹਿਬ ਝੂਠ ਰਹੇ ਸੀ, ਮੈਂ ਦੇਖ ਰਿਹਾ ਸੀਗਾ, ਹੈ ਨਾ, ਜਿਹੜਾ ਉਸ ਖੇਤਰ ਦਾ ਸੁਲਤਾਨਪੁਰ ਖੇਤਰ 'ਚ ਪ੍ਰਦੀਪ ਮੁੰਡੀਆਂ ਹੋਰੀ। ਬਈ ਇਹ ਜਿਹੜੀਆਂ ਬੋਟਸ ਲਿਆਂਦੀਆਂ ਜਾਂਦੀਆਂ, ਇਹ ਐਮਰਜੈਂਸੀ ਲੋਕਾਂ ਨੂੰ ਰਾਹਤ ਦੇਣ ਲਈ ਲਿਆਂਦੀਆਂ ਜਾਂਦੀਆਂ,
ਜੀ
ਅਤੇ ਜੇ ਮੰਤਰੀ ਸਾਹਿਬ ਉਹਨਾਂ 'ਤੇ ਝੂਠੇ ਲੈਣਗੇ, ਫਿਰ ਰਾਹਤ ਕਾਰਜ ਤਾਂ ਹੋਰ ਪ੍ਰਭਾਵਿਤ ਹੋਣਗੇ। ਵੈਸੇ ਤਾਂ ਸਵਾਲ ਇਹ ਹੈ ਵਿਜੇ ਜੀ ਕਿ ਜੇ ਸਰਕਾਰ ਨੇ, ਮੁੱਖ ਮੰਤਰੀ ਨੇ, ਮੰਤਰੀਆਂ ਨੇ, DC ਨੇ, ਪ੍ਰਸ਼ਾਸਨ ਨੇ ਪਹਿਲਾਂ ਪ੍ਰਬੰਧ ਕੀਤੇ ਹੁੰਦੇ ਤਾਂ ਸਥਿਤੀ ਬਣਦੀ ਕਿਉਂ?
ਜੀ
ਦੂਸਰਾ, ਹਰ ਵਾਰ ਸਵਾਲ ਆਉਂਦਾ ਕਿ ਜੀ ਕਿ ਡੈਮਾਂ 'ਚ ਪਾਣੀ ਵੱਧ ਗਿਆ ਅਤੇ ਉਹਦੇ ਕਰਕੇ ਫਲੱਡ ਗੇਟ ਖੁੱਲ੍ਹ ਗਏ, ਕੀ ਤੁਸੀਂ ਊਂ, ਮੈਂ ਜੀ BBM ਜਾ ਰਿਹਾ ਜੀ, ਮੈਂ ਡੈਮ ਮੂਹਰੇ ਧਰਨਾ ਲਾ ਰਿਹਾ ਜੀ, ਮੈਂ ਫਾਟਕ ਨਹੀਂ ਖੋਲ੍ਹਣ ਦਿਓ ਜੀ, ਉਹਨਾਂ ਨਾਲ ਕੋਈ ਹਰ ਵਾਰ ਹੜ੍ਹ ਤੋਂ ਪਹਿਲਾਂ ਕੋਈ ਬੈਠਕਾਂ ਹੁੰਦੀਆਂ ਕਿ ਬਈ ਕੋਈ ਪੈਮਾਨਾ ਸਿਸਟਮ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਕਿ ਕਿੰਨਾ ਪਾਣੀ ਕਦੋਂ ਤੱਕ ਆਊਗਾ, ਉਹ ਤੋਂ ਪਹਿਲਾਂ ਅਸੀਂ ਕਿੰਨਾ ਰਿਲੀਜ਼ ਕਰੀਏ ਕਿੰਨਾ ਨਹੀਂ। ਅੱਜ ਹਿਮਾਚਲ ਦੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਕੇ BBMA ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ, ਅੱਜ ਪੰਜਾਬ ਸਰਕਾਰ ਵੀ ਠਹਿਰਾ ਰਹੀ ਆ, ਹੈ ਨਾ, ਅੱਜ ਲੋਕ ਵੀ ਔਖੇ ਨੇ ਅਤੇ ਉਹਨਾਂ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਗਾ ਕਿ ਜਦੋਂ ਜੀ ਡੈਮ ਭਰੂਗਾ ਜੀ ਫਿਰ ਅਸੀਂ ਇਕੱਠਾ ਪਾਣੀ ਛੱਡ ਦਾਂਗੇ। ਵੀ ਥੋੜ੍ਹਾ ਥੋੜ੍ਹਾ ਪਹਿਲਾਂ ਕੋਈ ਰਿਲੀਜ਼ ਕਰਨ ਦਾ ਤਰੀਕਾ ਕਰ ਕਿ ਕਿੰਨਾ ਅਗਲੇ ਦਿਨਾਂ 'ਚ ਆ ਸਕਦਾ। ਹੁਣ ਪੰਜਾਬ 'ਚ ਤਾਂ ਕਹਿੰਦੇ ਅਗਲੇ 4 ਦਿਨ ਹੋਰ ਮੀਂਹ ਦੱਸੇ ਨੇ, ਜਦੋਂ ਕਿ ਹੜ੍ਹ ਆਉਣ ਦੇ ਪਿੱਛੇ ਇਕੱਲੇ ਪੰਜਾਬ ਦਾ ਮੀਂਹ ਕਾਰਨ ਨਹੀਂ ਹੈਗਾ,
ਜੀ
ਇਹ ਡੈਮਾਂ ਦੇ ਭਰਨ ਤੋਂ ਬਾਅਦ ਛੱਡਿਆ ਜਾ ਰਿਹਾ। ਸੋ ਇਸ ਲਈ ਪੰਜਾਬ ਹੜ੍ਹ ਦੀ ਮਾਰ ਹੇਠ ਹੈ ਅਤੇ ਸਰਕਾਰ ਸਾਡੀ ਫੋਟੋ ਸੈਸ਼ਨ ਕਰਾ ਰਹੀ ਹੈ, ਧਰਤੀ 'ਤੇ ਕੋਈ ਕੰਮ ਨਹੀਂ ਹੈ।
ਅੱਛਾ ਦੀਪਕ ਜੀ, ਕੱਲ੍ਹ ਵੀ ਥੋੜ੍ਹੀ ਇਸ ਸੰਦਰਭ ਦੇ ਵਿੱਚ ਗੱਲ ਹੋਈ ਸੀ, ਇਹ ਚਰਚਾ ਕੁਝ ਸਫਿਆਂ ਦੇ ਵਿੱਚ ਤਾਂ ਰੈਗੂਲਰਲੀ ਚੱਲਦੀ ਪਈ ਆ। ਕੱਲ੍ਹ ਵੀ ਤੁਸੀਂ ਜ਼ਿਕਰ ਕੀਤਾ ਸੀ ਵੀ ਆਮ ਆਦਮੀ ਪਾਰਟੀ ਨੂੰ ਕੁਝ ਲੋਕ ਕਹਿੰਦੇ ਨੇ ਵੀ ਭਾਜਪਾ ਦੀ B ਟੀਮ ਆ। ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਕੀ ਪਿੰਡੋ ਪਿੰਡੀ ਚਰਚਾ ਹੋ ਰਿਹਾ ਭਾਜਪਾ ਦਾ, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਪਿਛਲੇ 2 ਦਿਨਾਂ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਸਰਕਾਰ ਦੇ ਹੁਕਮਾਂ 'ਤੇ ਰੋਕ ਲੱਗ ਰਹੀ ਸੀ, ਭਾਜਪਾ ਜਿਹੜੀਆਂ ਯੋਜਨਾਵਾਂ ਦਾ ਪ੍ਰਚਾਰ ਕਰ ਰਹੀ ਹੈ, ਕੇਂਦਰੀ ਯੋਜਨਾਵਾਂ ਜਿਹੜੀਆਂ ਲੋਕਾਂ 'ਚ ਲੈ ਕੇ ਗਈ ਹੈ। ਕੱਲ੍ਹ ਆਪਾਂ ਕਈ ਨੁਕਤਿਆਂ ਤੋਂ ਕਾਫੀ ਵਿਸਤਾਰ ਨਾਲ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ। ਸੋ ਉਹ ਤੋਂ ਬਾਅਦ ਫਿਰ ਕੱਲ੍ਹ ਪੁਲਿਸ ਦੀ ਕਾਰਵਾਈ ਸੀ ਕਿ ਪੁਲਿਸ ਪੜੋ ਫੜੀ ਕਰ ਰਹੀ ਹੈ ਜੀ। ਅੱਜ ਉਸ ਪੜੋ ਫੜੀ ਦੇ ਰੋਸ ਦੇ ਵਿੱਚ ਬਕਾਇਦਾ ਤੌਰ ਤੇ ਸੁਨੀਲ ਜਾਖੜ ਨੇ ਚੈਲੰਜ ਕੀਤਾ ਸੀਗਾ ਵੀ ਕਿ ਮੈਂ ਜਾਊਂਗਾ ਹੈ ਨਾ ਹੋਰ ਫਾਜ਼ਿਲਕਾ ਦੇ ਪਿੰਡ ਜਿਹੜਾ ਰਾਏਪੁਰ ਪਿੰਡ ਹੈ ਕਿ ਮੈਂ ਉੱਥੇ ਕੈਂਪ ਲਾਊਂਗਾ, ਤੁਸੀਂ ਮੈਨੂੰ ਰੋਕ ਕੇ ਦਿਖਾਇਓ, ਮੈਨੂੰ ਗ੍ਰਿਫਤਾਰ ਕਰਕੇ ਦਿਖਾਇਓ। ਤੇ ਅੱਜ ਜਦੋਂ ਜਾਖੜ ਹੋਰੀ ਜਾ ਰਹੇ ਸੀ, ਉਹਨੂੰ ਰਾਹ 'ਚ ਪੁਲਿਸ ਨੇ ਰੋਕ ਲਿਆ ਤੇ ਉਹਨਾਂ ਨੇ ਉੱਥੇ ਧਰਨਾ ਲਾ ਲਿਆ, ਉੱਥੇ ਲੀਡਰ ਆ ਗਏ, ਉੱਥੇ ਵਰਕਰ ਆ ਗਏ, ਉਹੀ ਰੈਲੀ ਥਾਂ ਬਣ ਗਈ, ਉਹੀ ਪ੍ਰਦਰਸ਼ਨ ਦੀ ਥਾਂ ਬਣ ਗਈ। ਉਹ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੇ ਮਤਲਬ ਆਪਣੇ ਨਾਲ ਲੈ ਗਈ ਤੇ ਜ਼ਿਲ੍ਹਾ ਭਰ ਦੇ ਵਿੱਚ ਹਲਕਿਆਂ ਦੇ ਵਿੱਚ ਬੀਜੇਪੀ ਦੇ ਲੀਡਰ ਨੇ ਅੱਜ ਪ੍ਰਦਰਸ਼ਨ ਕੀਤਾ, ਸੜਕਾਂ ਰੋਕੀਆਂ, ਨਾਅਰੇਬਾਜ਼ੀ ਕੀਤੀ। ਪਹਿਲੀ ਗੱਲ ਤਾਂ ਇਹ ਉਹ ਬੀਜੇਪੀ ਹੈ ਜਿਹੜੀ ਕਹਿੰਦੀ ਸੜਕ ਰੋਕਣਾ ਗਲਤ ਹੈ, ਜਿਹੜੀ ਹਮੇਸ਼ਾ ਸੜਕ ਰੋਕ ਅੰਦੋਲਨ ਨੂੰ ਗਲਤ ਠਹਿਰਾਉਂਦੀ ਰਹੀ ਹੈ। ਅੱਜ ਆਪਣੀ ਵਾਰੀ ਹੈ, ਤੁਸੀਂ ਸੜਕਾਂ ਦੇ ਉੱਤੇ ਰਹੇ, ਕਿਉਂ ਬਈ ਹੁਣ ਸੜਕਾਂ ਨਾਲ ਲੋਕਾਂ ਨੂੰ ਮੁਸ਼ਕਲ ਨਹੀਂ ਹੁੰਦੀ? ਸੋ ਇੱਕ ਸਿਧਾਂਤ ਕਿਉਂ ਨਹੀਂ ਗਾ? ਦੂਸਰੇ ਪਾਸੇ ਸੜਕ ਦੀ ਲੜਾਈ ਹੀ ਹਮੇਸ਼ਾ ਰਾਜਨੀਤਿਕ ਧਿਰਾਂ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਅਸਲੀ ਲੜਾਈ ਸੜਕ ਦੀ ਹੁੰਦੀ ਹੈ। ਜੇ ਤੁਸੀਂ ਸੜਕ 'ਤੇ ਆਏ ਹੋ ਤਾਂ ਇਹਦਾ ਮਤਲਬ ਤੁਸੀਂ ਲੜਾਈ ਲੜਨ ਆਏ ਹੋ, ਪਰ ਇਹ ਫਿਕਸ ਮੈਚ ਹੈ ਜਾਂ ਪੰਜਾਬ ਦੇ ਹਿੱਤ 'ਚ ਲੜ ਰਹੇ ਹੋ ਜਾਂ ਪਾਰਟੀ ਦੇ ਹਿੱਤ 'ਚ? ਸਵਾਲ ਤਾਂ ਇਹ ਹੈ, ਕਿਉਂਕਿ ਇੱਕ ਪਾਸੇ ਮੰਨਿਆ ਇਹ ਜਾ ਰਿਹਾ ਜੀ ਕਿ ਇਹ ਸਾਰੀ ਲੜਾਈ 227 ਲਈ ਹੋ ਰਹੀ ਹੈ, ਅਜੇ 227 ਬਹੁਤ ਦੂਰ ਹੈ, ਪਰ ਲੜਾਈ 227 ਲਈ ਸ਼ੁਰੂ ਹੋ ਗਈ। ਕੁਝ ਧਿਰਾਂ ਦਾ ਮੰਨਣਾ ਇਹ ਹੈ, ਇਹ ਅੰਦਾਜ਼ੇ ਲੱਗ ਰਹੇ ਨੇ ਰਾਜਨੀਤਿਕ ਮਾਹਿਰਾਂ ਵੱਲੋਂ, ਕੁਝ ਧਿਰਾਂ ਦਾ ਮੰਨਣਾ ਇਹ ਹੈ ਕਿ ਇਹ ਫਿਕਸ ਮੈਚ ਹੈ ਜੀ, ਤਾਂ ਕਿ ਦੂਜੀਆਂ ਧਿਰਾਂ ਬਾਹਰ ਹੋ ਜਾਣ, ਚਰਚਾ ਇਹੀ ਹੋਵੇ ਕਿ ਮੁਕਾਬਲਾ ਤਾਂ 227 'ਚ ਸੱਤਾਧਾਰੀ ਧਿਰ ਤੇ ਭਾਜਪਾ 'ਚ ਹੋਣ ਜਾ ਰਹੇ, ਕਿਉਂਕਿ ਦੋ ਸਰਕਾਰਾਂ ਦਾ ਟਕਰਾ ਹੈ, ਇੱਕ ਕੇਂਦਰ ਦੀ ਸਰਕਾਰ ਹੈ, ਇੱਕ ਸੂਬੇ ਦੀ ਸਰਕਾਰ ਹੈ। ਉਹ ਕਹਿੰਦੀ ਮੈਂ ਵੱਧ ਲੋਕਾਂ ਦੀ ਸੇਵਾ ਕਰ ਰਹੀ ਹਾਂ, ਉਹ ਕਹਿੰਦੇ ਅਸੀਂ ਵੱਧ ਕਰ ਰਹੇ ਹਾਂ। ਸੋ ਦੂਸਰੇ ਕੁਝ ਤਰ੍ਹਾਂ ਕਹਿੰਦੀ ਹੈ ਕਿ ਨਹੀਂ, ਇਹਨਾਂ ਨੂੰ ਲੱਗਦਾ ਹੈ ਕਿ ਜੇ ਸਾਡਾ ਮੁਕਾਬਲਾ ਕਾਂਗਰਸ ਜਾਂ ਅਕਾਲੀਆਂ ਨਾਲ ਕਿਸੇ ਨਾਲ ਹੁੰਦਾ ਹੈ ਤੇ ਜੋ ਆਹਮੋ ਸਾਹਮਣੇ ਦਾ ਉਹ ਮੁਕਾਬਲਾ ਬਣਦਾ, ਫਿਰ ਨੁਕਸਾਨ ਦੇ, ਇਸ ਲਈ ਭਾਜਪਾ ਨੂੰ ਵੀ ਬਰਾਬਰ ਦੀ ਕਰ ਲਓ ਤਾਂ ਕਿ ਮੁਕਾਬਲਾ ਤਿਕੋਣਾ ਚਕੋਣਾ ਦਾ ਬਣ ਜਾਵੇ, ਸਾਡੇ ਖਿਲਾਫ਼ ਵਾਲੀ ਵੋਟ ਵੰਡੀ ਜਾਵੇ। ਕਹਿੰਦੇ ਇਸ ਲਈ ਜੀ ਇਹ ਪੁਲਿਸ ਦੇ ਨਾਲ ਉਹਨਾਂ ਨੂੰ ਮਸ਼ਹੂਰ ਕਰ ਰਹੇ ਨੇ ਤਾਂ ਕਿ ਉਹ ਚਰਚਾ 'ਚ ਆ ਜਾਣ। ਤੇ ਦੂਜੇ ਪਾਸੇ ਜਿਹੜੇ ਕਾਨੂੰਨੀ ਮਾਹਰ ਨੇ ਉਹ ਕਹਿੰਦੇ ਨਹੀਂ ਵੀ ਇਹ ਤਾਂ ਸੰਘੀ ਕੇਜਰੀਵਾਲ ਦੀ ਘੁੱਟ ਰਹੀਆਂ ਕੇਂਦਰੀ ਏਜੰਸੀਆਂ, ਉਹ ਸੰਘ ਛਡਾਉਣ ਦੇ ਲਈ ਭਗਵੰਤ ਮਾਨ ਜੀ ਨੇ ਪੰਜਾਬ ਦਾ ਤੇ ਲਾਇਆ ਕਿ ਕੋਈ ਗੱਲ ਨਹੀਂ ਤੁਹਾਡੇ ਲਈ ਰਾਜਨੀਤਿਕ ਰਾਹ ਖੋਲ ਦਿੰਦੇ ਹਾਂ, ਤੁਸੀਂ ਕੇਜਰੀਵਾਲ ਨੂੰ ਬਚਾ ਕੇ ਰੱਖੋ। ਇਹ ਤੋਂ ਅਗਾਂਹ ਦੀ ਵੀ ਗੱਲ ਕਰਦੇ ਨੇ ਕੁਝ,
ਜੀ
ਕਹਿੰਦੇ ਜੇ ਆਮ ਆਦਮੀ ਪਾਰਟੀ ਨੂੰ ਦਿਖਣ ਲੱਗ ਗਿਆ ਕਿ ਸਾਡੀ ਸਰਕਾਰ ਨਹੀਂ ਆਉਣੀ ਤੇ ਫਿਰ ਕਹਿੰਦੇ ਅਕਾਲੀਆਂ ਨੇ ਤੇ ਕਾਂਗਰਸੀਆਂ ਨੇ ਤਾਂ ਪੁੱਛਣਾ ਨੀਗਾ ਤੇ ਭਗਵੰਤ ਮਾਨ ਲੱਗਦਾ ਕਿ ਮੇਰੀ ਪੁੱਛ ਬੀਜੇਪੀ 'ਚ ਹੋ ਸਕਦੀ, ਇਸ ਲਈ ਕਹਿੰਦੇ ਬਾਇਆ ਅਮਿਤ ਸ਼ਾਹ ਕਾਰਵਾਈ ਹੋ ਰਹੀ ਹੈ ਜੀ ਕਿ ਚਲੋ ਜੀ ਕੱਲ੍ਹ ਬੀਜੇਪੀ ਦੇ ਪੈਰ ਲੱਗਣ ਤਾਂ ਮੇਰਾ ਵੀ ਟਿਕਾਣਾ ਬਣ ਜਾਊ, ਰਹਿਣ ਦਿਓ। ਸੋ ਹੁਣ ਜਿੰਨੇ ਮੂੰਹ ਉਨੀਆਂ ਗੱਲਾਂ ਨੇ,
ਜੀ
ਪਰ ਫਿਲਹਾਲ ਸਿੱਧੇ ਤੌਰ ਦੇ ਉੱਤੇ ਸੱਤਾਧਾਰੀ ਧਿਰ ਉਹਨਾਂ ਨੂੰ ਤੰਗ ਕਰ ਰਹੀ ਹੈ। ਕਹਿੰਦੇ ਜੀ ਉਹ ਕਹਿੰਦੇ ਜੀ ਸਾਨੂੰ, ਅਸੀਂ ਯੋਜਨਾਵਾਂ ਲੈ ਕੇ ਜਾ ਰਹੇ ਹਾਂ, ਸਾਨੂੰ ਫੜੋ ਫੜੀ ਹੋ ਰਹੀ ਹੈ ਜੀ। ਸੋ ਇਹ ਮਾਮਲਾ ਵੱਧਦਾ ਦਿਖੂਗਾ, ਇਹ 227 ਦੇ ਮੈਚ ਸ਼ੁਰੂ ਹੋ ਗਏ ਨੇ, ਇਹ ਪਲੇਅਰ ਮੈਦਾਨ 'ਚ ਉਤਰਨੇ ਸ਼ੁਰੂ ਹੋ ਗਏ ਨੇ, ਟਕਰਾਅ ਹੋਰ ਵੱਧਦਾ ਦਿਖੂਗਾ। 227 ਦੇ ਲਈ ਹੁਣ ਤੋਂ ਹੀ ਤੁਸੀਂ ਕਹਿ ਦਿਓ ਕਿ ਰਾਜਨੀਤਿਕ ਬਸਾਤ ਵਿਛ ਗਈ ਹੈ ਪੰਜਾਬ 'ਚ।
ਦੀਪਕ ਜੀ, ਇੱਕ ਬੜੀ ਮਾੜੀ ਖਬਰ, ਦੁਖਦਾਈ ਖਬਰ ਸੁਣਨ ਨੂੰ ਮਿਲੀ ਕਿ ਜਸਵਿੰਦਰ ਭੱਲਾ ਜੀ ਦਾ ਦੇਹਾਂਤ ਹੋ ਗਿਆ। ਚਾਚਾ ਚਤਰਾ, ਐਡਵੋਕੇਟ ਢਿੱਲੋਂ, ਹੋਰ ਕਈ ਅਜਿਹੇ ਯਾਦਗਾਰ ਕਿਰਦਾਰ ਨਿਭਾਉਣ ਵਾਲੇ ਅਤੇ ਹਾਸਿਆਂ ਦਾ ਛਣਕਾਟਾ, ਵਿਅੰਗ ਦਾ ਛਣਕਾਟਾ, ਉਹਦੇ ਨਾਲ ਆਪਣਾ ਸੁਨੇਹਾ ਬੜੇ ਇਫੈਕਟਿਵ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣ ਵਾਲੇ ਜਸਵਿੰਦਰ ਭੱਲਾ, ਉਹਨਾਂ ਦਾ ਦੇਹਾਂਤ ਹੋਇਆ, ਕੱਲ੍ਹ ਨੂੰ ਅੰਤਿਮ ਸੰਸਕਾਰ ਹੋਏਗਾ ਜੀ?
ਬਿਲਕੁਲ ਵਿਜੇ ਜੀ, ਇਸ ਫਾਨੀ ਸੰਸਾਰ ਤੋਂ ਜਾਣਾ ਸਭ ਨੇ, ਔਰ ਪਰਮਾਤਮਾ 'ਚ ਵਿਸ਼ਵਾਸ ਰੱਖਣ ਵਾਲੇ ਲੋਕ ਤਾਂ ਇਹ ਮੰਨਦੇ ਨੇ ਕਿ ਜਿੰਨੀ ਸਵਾਸਾਂ ਦੀ ਪੂੰਜੀ ਉੱਥੋਂ ਮਿਲਦੀ ਹੈ ਉਹ ਤੋਂ ਵੱਧ ਇੱਕ ਵੀ ਸਵਾਸ ਅਸੀਂ ਨਹੀਂ ਲੈ ਸਕਦੇ। ਪਰ ਇੱਕ ਹੁੰਦਾ ਕਿ ਬੰਦਾ ਉਮਰ ਹੰਢਾ ਕੇ ਜਾਵੇ, ਦੇਖੋ ਅੱਜ ਦੀ ਤਰੀਕ ਦੇ ਵਿੱਚ ਔਰ ਜਿਸ ਤਰ੍ਹਾਂ ਦੀ ਜੀਵਨ ਸ਼ੈਲੀ 'ਚ ਇਹ ਲੋਕ ਜਿਉਂਦੇ ਨੇ ਫਿਲਮੀ ਹਸਤੀਆਂ ਵਾਲੇ, ਉਹਦੇ ਵਿੱਚ ਤਾਂ 65 ਸਾਲ ਦੀ ਉਮਰ ਕੁਝ ਵੀ ਨਹੀਂ ਲੱਗਦੀ। ਔਰ ਜਿਸ ਤਰ੍ਹਾਂ ਸਕਰੀਨ 'ਤੇ ਉਹਨਾਂ ਨੂੰ ਦੇਖਿਆ ਜਾਂਦਾ ਸੀ, ਉਸ ਤਾਂ ਉਹ ਚਾਚੇ ਦੇ, ਪਿਓ ਦੇ, ਤਾਏ ਦੇ, ਦੋਸਤ ਦੇ, ਮਿੱਤਰ ਦੇ, ਮਾਸਟਰ ਦੇ, ਇਹੋ ਜਿਹੇ ਰੋਲ ਕਰਦੇ ਸੀ, ਵਕੀਲ ਦੇ, ਹੈ ਨਾ। ਸੋ ਉਹਦੇ ਵਿੱਚੋਂ ਲੱਗਦਾ ਸੀ ਕਿ ਬੰਦਾ ਤਾਂ ਫਿੱਟ ਬਹੁਤ ਹੈ ਅਤੇ ਇਹੋ ਜਿਹਾ ਕਿਉਂ ਐਂ ਚੱਲ ਜੂਗਾ? ਸੋ ਇੱਕੋ ਸਕਰੀਨ ਲਾਈਫ ਵੀ ਬਣੀ ਹੁੰਦੀ ਹੈ ਅਤੇ ਇੱਕ ਥੋੜ੍ਹੀ ਇਮੇਜ ਵੀ ਬਣੀ ਹੁੰਦੀ ਹੈ। ਜਸਵਿੰਦਰ ਭੱਲਾ ਹੋਰੀ ਆਪਣਾ ਸਫ਼ਰ ਕੈਸਟਾਂ ਦੇ ਦੌਰ 'ਚ ਸ਼ੁਰੂ ਕਰਦੇ ਨੇ। 1988 ਦੇ ਵਿੱਚ ਉਹਨਾਂ ਦਾ ਪਹਿਲਾ ਛਣਕਾਟਾ ਆਉਂਦਾ, ਮਾਲਮਕੰਦ ਸ਼ਰਮਾ ਹੋਰਾਂ ਨਾਲ ਉਹਨਾਂ ਦਾ ਰਿਸ਼ਤਾ, ਮਤਲਬ ਕਿ ਭਰਾਵਾਂ ਵਰਗਾ ਰਿਸ਼ਤਾ ਉਹਨੇ ਬੜਿਆ, ਹੈ ਨਾ। ਲਗਾਤਾਰ ਜਦੋਂ ਵੀ ਮਿਲਣਾ ਹੈ, ਜੇ ਤੁਸੀਂ ਬਾਲਮਕੰਦ ਜੀ ਨੂੰ ਮਿਲ ਰਹੇ ਹੋ ਤਾਂ ਉਹਨਾਂ ਨੇ ਜੇ ਇੱਕ ਗੱਲ ਕਰਨੀ ਉਹ 'ਚ 10 ਵਾਰ ਨਾਂ ਭੱਲਾ ਜੀ ਦਾ ਆਉਣਾ, ਜੇ ਭੱਲਾ ਜੀ ਨੂੰ ਮਿਲ ਰਹੇ ਹੋ ਤਾਂ ਉਹਨਾਂ ਨੇ 4 ਗੱਲਾਂ ਮਤਲਬ ਬਾਲਮਕੰਦ ਦੀਆਂ ਸੁਣਾਉਣੀਆਂ। ਸੋ ਉੱਥੋਂ ਸਫ਼ਰ ਸ਼ੁਰੂ ਕਰਕੇ ਉਹ ਵੱਡੀ ਸਕਰੀਨ ਤੱਕ ਆਏ ਔਰ ਵੱਡਾ ਨਾਮ ਨਾ ਕੱਟਿਆ। ਬੇਸ਼ੱਕ ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਦੇ ਉੱਤੇ ਇਹ ਵੀ ਹੁੰਦਾ ਰਿਹਾ ਜੀ ਕਿ ਦੋਹਰੇ ਅਰਥਾਂ ਵਾਲੀ ਵੀ ਕਮੇਟੀ ਕਰ ਲੈਂਦੇ ਨੇ, ਪਰ ਮਤਲਬ ਕਿ ਜਿਸ ਤਰ੍ਹਾਂ ਉਹਨਾਂ ਨੇ ਵੱਡੀ ਸਕਰੀਨ 'ਤੇ ਆਪਣੀ ਥਾਂ ਬਣਾਈ ਔਰ ਲੋਕਾਂ ਨੂੰ ਹਾਸਿਆਂ ਲਈ ਮਤਲਬ ਕੀਤਾ, ਉਹਨਾਂ ਦੇ ਨਾਮ ਲੈ ਕੇ ਵੀ ਲੋਕ ਹੱਸ ਪੈਂਦੇ ਨੇ, ਹੈ ਨਾ। ਉਹਨਾਂ ਦਾ ਦ੍ਰਿਸ਼ ਆਉਣ ਤੋਂ ਪਹਿਲਾਂ ਹੀ ਕਿ ਲੈ ਵੀ ਹੁਣ ਚਾਚਾ ਆ ਗਿਆ, ਤਾਂ ਉਹ ਚਾਚਾ ਚਤਰਾ ਨਾਂ ਉਹਨਾਂ ਨੇ ਐਡਾ ਵੱਡਾ ਕਰ ਲਿਆ ਸੀਗਾ ਕਿ ਜਸਵਿੰਦਰ ਭੱਲੇ ਨਾਲੋਂ ਵੀ ਉਹਨਾਂ ਵੱਡਾ ਹੋ ਗਿਆ ਸੀਗਾ।
ਜੀ
ਤੇ 2022 ਦੇ ਵਿੱਚ ਉਹ ਮੋਹਾਲੀ 'ਚ ਸ਼ਿਫਟ ਹੁੰਦੇ ਨੇ, ਤੇ ਉਹਨਾਂ ਨੇ ਕੀ ਸੋਚਿਆ ਹੋਊਗਾ ਕਿ ਇੱਥੇ ਮੈਂ ਇਸ ਨਵੇਂ ਘਰ 'ਚ 2-3 ਸਾਲ ਹੀ ਕੱਟਣੇ ਆ। ਸੋ ਉਹਨਾਂ ਨੂੰ ਸ਼ੂਗਰ ਤੋਂ ਤੇ ਦਿਲ ਦੇ ਰੋਗਾਂ ਨਾਲ ਸੰਬੰਧਿਤ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਦੱਸਿਆ ਜਾ ਰਿਹਾ ਕਿ 4 ਕੁ ਦਿਨ ਪਹਿਲਾਂ ਉਹਨਾਂ ਨੂੰ ਦਿਮਾਗੀ ਤੌਰ 'ਤੇ ਇੱਕ ਕੋਈ ਸਟਾਕ ਹੋਇਆ, ਅਤੇ ਛੋਟਾ ਜਿਹਾ ਜਿਵੇਂ ਦਿਮਾਗੀ ਅਟੈਕ ਆਪਾਂ ਕਹਿ ਸਕਦੇ ਹਾਂ ਉਸ ਟਾਈਪ ਦਾ, ਅਤੇ ਜਿਹਦੇ ਨਾਲ ਮੁਸ਼ਕਲ ਵਧੀ ਅਤੇ ਉਹਨੂੰ ਰਿਕਵਰ ਕਰਨਾ ਔਖਾ ਹੋ ਗਿਆ। ਅਤੇ ਅੱਜ ਸਵੇਰੇ 4 ਕੁ ਵਜੇ ਉਹਨਾਂ ਨੇ ਆਖਰੀ ਸਾਹ ਲਿਆ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਘਰੇ ਗਏ ਸੀ, ਕਲਾਕਾਰ ਜਗਤ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ, ਹੋਰ ਸਾਰੇ ਕਲਾਕਾਰ, ਰਾਜਨੀਤਿਕ ਲੀਡਰ, ਸਮਾਜਿਕ ਲੋਕ ਲਗਾਤਾਰ ਉਹਨਾਂ ਦੇ ਘਰੇ ਜਾ ਰਹੇ ਨੇ। ਕੱਲ੍ਹ ਨੂੰ ਮੋਹਾਲੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ। ਚਾਚਾ ਚਤਰਾ ਨੂੰ, ਜਸਵਿੰਦਰ ਭੱਲਾ ਨੂੰ ਹਮੇਸ਼ਾ ਹਾਸਿਆਂ ਦੇ ਲਈ ਯਾਦ ਰੱਖਿਆ ਜਾਊਗਾ। ਜਿੰਦਾ ਦਿਲ ਇਨਸਾਨ ਸੀ, ਨਿੱਜੀ ਤੌਰ 'ਤੇ ਵੀ ਉਹਨਾਂ ਨਾਲ ਚੰਗਾ ਰਿਸ਼ਤਾ ਸੀ, ਬਹੁਤ ਦੁੱਖਦਾਇਕ ਹੈ ਜੀ।
ਜੀ ਦੀਪਕ ਜੀ, ਇੱਧਰ ਅਮਰੀਕਾ ਨੇ ਜਿਹੜਾ ਇੱਕ ਫੈਸਲਾ ਲਿਆ, ਉਹਨਾਂ ਦੇ ਸੈਕਰਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਕੱਲ੍ਹ ਇਹ ਐਲਾਨ ਕਰ ਦਿੱਤਾ ਕਿ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਜਿਹੜੇ ਵਰਕ ਵੀਜ਼ਾ ਦਿੱਤੇ ਜਾਂਦੇ ਨੇ ਜਿਹੜੇ ਅਮਰੀਕਾ ਵੱਲੋਂ, ਵੀ ਹੁਣ ਵਿਦੇਸ਼ੀ ਟਰੱਕਰਾਂ ਵਾਸਤੇ ਕੋਈ ਵਰਕ ਵੀਜ਼ਾ ਅਮਰੀਕਾ ਵੱਲੋਂ ਨਹੀਂ ਦਿੱਤਾ ਜਾਏਗਾ। ਇਹ ਸਾਰਾ ਕੁਝ ਪਿਛਲੇ ਹਫ਼ਤੇ ਅਮਰੀਕਾ ਦੇ ਫਲੋਰੀਡਾ 'ਚ ਵਾਪਰੀ ਉਸ ਸੜਕ ਦੁਰਘਟਨਾ ਦੇ ਸੰਦਰਭ ਦੇ ਵਿੱਚ, ਜਿਹਦੀ ਵੀਡੀਓ ਜਿਹਦੇ ਨਾਲ ਸੰਬੰਧਿਤ ਚਰਚਾ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਅਦਰਵਾਈਜ਼ ਵੀ ਕਾਫੀ ਛਿੜੀ ਹੋਈ ਆ। ਇਹਦਾ ਬਹੁਤ ਵੱਡਾ ਅਸਰ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਦੇ ਉੱਪਰ ਪੈਣਾ, ਜਿਹੜਾ ਟਰੱਕਰਾਂ ਨੂੰ ਬਾਹਰੋਂ ਆਉਂਦੇ ਟਰੱਕਰਾਂ ਨੂੰ ਵੀਜ਼ਾ ਨਹੀਂ ਅਮਰੀਕਾ ਨੇ ਦੇਣਾ, ਭਾਰਤੀ ਅਤੇ ਪੰਜਾਬੀ ਟਰੱਕਰਾਂ ਦੇ ਉੱਪਰ ਇਹਦਾ ਬਹੁਤ ਅਸਰ ਪਏਗਾ ਜੀ।
ਵਿਜੇ ਜੀ, ਜਦੋਂ ਇੱਕ ਵਿਅਕਤੀ ਕੋਈ ਦੂਸਰੀ ਧਰਤੀ 'ਤੇ ਹੋਵੇ, ਦੂਸਰੇ ਮੁਲਕ ਦੀ ਧਰਤੀ 'ਤੇ ਹੋਵੇ, ਤਾਂ ਉਹ ਵਿਅਕਤੀ ਕਈ ਵਾਰ ਇਹ ਸੋਚਦਾ ਕਿ ਇਹ ਜੋ ਮੈਂ ਕਰਨ ਜਾ ਰਿਹਾ ਤਾਂ ਮੈਂ ਇਕੱਲਾ ਇੱਕ ਬੰਦਾ ਗਲਤੀ ਕਰ ਰਿਹਾ। ਖਾਸ ਕਰਕੇ ਮੈਂ ਉਸ ਘਟਨਾ ਦੇ ਹਵਾਲੇ ਨਾਲ ਜਿਹੜਾ ਤੁਸੀਂ ਜ਼ਿਕਰ ਕੀਤਾ ਫਲੋਰੀਡਾ ਦਾ, ਕਿ ਉਹ 28 ਸਾਲ ਦਾ ਮੁੰਡਾ ਹਰਜਿੰਦਰ ਸਿੰਘ ਜੀ ਨੇ ਗਲਤ ਟਰੱਕ ਦਾ ਯੂਟਰਨ ਲਿਆ ਅਤੇ ਜਿਹਦੇ 'ਚ 3 ਜਾਨਾਂ ਚਲੀਆਂ ਗਈਆਂ, 30 ਸਾਲ ਦਾ ਇੱਕ ਨੌਜਵਾਨ ਸੀ, 37 ਸਾਲ ਦੀ ਇੱਕ ਔਰਤ ਅਤੇ 54-55 ਸਾਲ ਦੇ ਇੱਕ ਬਜ਼ੁਰਗ ਵਿਅਕਤੀ। ਸੋ ਇਹ ਜਿਹੜੀਆਂ 3 ਜਾਨਾਂ ਅਜਾਈ ਗਈਆਂ, ਅਤੇ ਉਹ 28 ਸਾਲਾਂ ਨੌਜਵਾਨ ਅੱਜ ਪਤਾ ਨਹੀਂ ਹੁਣ ਕਿੰਨੇ ਸਾਲਾਂ ਲਈ ਅੰਦਰ ਜਾਊਗਾ, ਉਹ ਕਿਸ ਤਰ੍ਹਾਂ ਇਹ ਸਾਰੇ ਘਟਨਾਕ੍ਰਮ ਸਾਹਮਣਾ ਕਰੂਗਾ, ਇੱਕ ਗਲਤੀ। ਪਰ ਜਦੋਂ ਤੁਸੀਂ ਵਿਦੇਸ਼ੀ ਧਰਤੀ 'ਤੇ ਹੁੰਦੇ ਹੋ ਤਾਂ ਤੁਸੀਂ ਵਿਅਕਤੀ ਦੇ ਤੌਰ 'ਤੇ ਨਹੀਂ ਵਿਚਾਰ ਰਹੇ ਹੁੰਦੇ, ਤੁਸੀਂ ਇੱਕ ਕਮਿਊਨਿਟੀ ਨੂੰ, ਇੱਕ ਭਾਈਚਾਰੇ ਨੂੰ, ਇੱਕ ਮੁਲਕ ਨੂੰ ਨੁਮਾਇੰਦਗੀ ਕਰ ਰਹੇ ਹੁੰਦੇ ਉੱਥੇ। ਸੋ ਉਸ ਇੱਕ ਨੌਜਵਾਨ ਦੀ ਗਲਤੀ ਮੈਂ ਲੱਗਦਾ ਹੁਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣ ਦਾ ਰਾਹ ਖੋਲਿਆ, ਜਿਹੜਾ ਉੱਥੋਂ ਦੇ ਵਿਦੇਸ਼ ਮੰਤਰੀ ਨੇ ਬਿਆਨ ਦਿੱਤਾ। ਉਹਨਾਂ ਦਾ ਮੈਂ ਸੋਸ਼ਲ ਮੀਡੀਆ 'ਤੇ ਟਵੀਟ ਦੇਖ ਰਿਹਾ ਸੀ, ਉਹ ਕਹਿੰਦੇ ਕਿ ਵੀ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੈ ਕਿ ਅਮਰੀਕਾ ਨੇ ਭਾਰਤੀਆਂ ਨੂੰ ਜਾਂ ਵਿਦੇਸ਼ੀਆਂ ਦੇ ਟਰੱਕ ਡਰਾਈਵਰਾਂ ਦੇ ਜਿਹੜੇ ਵਰਕ ਵੀਜ਼ੇ ਨੇ ਉਹਨਾਂ ਦੇ ਉੱਤੇ ਬੈਨ ਲਾ ਦਿੱਤਾ। ਉਹ ਕਹਿੰਦੇ ਵੀ ਵਿਦੇਸ਼ੀ ਚਾਲਕਾਂ ਦੀ ਵੱਧਦੀ ਗਿਣਤੀ ਦੇ ਕਰਕੇ ਸਾਡੇ ਅਮਰੀਕੀ ਨਾਗਰਿਕਾਂ ਦੀ ਜਾਨ ਵੀ ਖਤਰੇ 'ਚ ਹੈ, ਹੈਨਾ, ਅਤੇ ਅਮਰੀਕੀ ਟਰੱਕ ਚਾਲਕਾਂ ਦਾ ਰੁਜ਼ਗਾਰ ਵੀ ਖਤਰੇ 'ਚ ਹੈ। ਸੋ ਟਰੰਪ ਤਾਂ ਪਹਿਲਾਂ ਹੀ ਕਹਿੰਦੇ ਨੇ ਕਿ ਅਮਰੀਕੀ ਫਸਟ ਹੈ ਨਾ,
ਜੀ
ਸੋ ਉਸ ਨਾਤੇ ਵੀ ਇਹ ਸਵਾਲ ਖੜਾ ਹੋ ਗਿਆ। ਤੇ ਜੇ ਆਪਾਂ ਤੁਸੀਂ ਅਮਰੀਕਾ 'ਚ ਵੈਸੇ ਝਾਤ ਮਾਰੋ ਵਿਜੇ ਜੀ, ਤਾਂ ਅਮਰੀਕਾ ਦੇ ਵਿੱਚ ਲਗਭਗ ਟਰੱਕ ਇੰਡਸਟਰੀ ਦੇ ਵਿੱਚ ਪੰਜਾਬੀਆਂ ਦਾ ਦਬਦਬਾ ਹੈ, ਵੱਡੀ ਗਿਣਤੀ ਪੰਜਾਬੀਆਂ ਦੀ ਹੈ, ਤੇ 2002 ਤੋਂ ਲੈ ਕੇ 2021-22 ਤੱਕ ਆਉਂਦਿਆਂ ਆਉਂਦਿਆਂ ਡਬਲ ਹੋ ਗਈ ਹੈ
ਜੀ।
ਅਮਰੀਕਾ ਦੀ ਟਰੱਕ ਇੰਡਸਟਰੀ 'ਚ। ਲਗਭਗ ਬਾਹਰਲਿਆਂ ਦਾ ਯੋਗਦਾਨ ਕਹਿੰਦੇ 7.5 ਲੱਖ ਦੇ ਕਰੀਬ ਹੈ, ਤੇ ਜਿਹਦੇ ਵਿੱਚੋਂ 1.5 ਲੱਖ ਟਰੱਕ ਡਰਾਈਵਰ ਪੰਜਾਬੀ ਦੱਸਿਆ ਜਾ ਰਿਹਾ। ਤੇ ਇਸ ਤੋਂ ਅੰਦਾਜ਼ਾ ਲਾਓ ਕਿ ਅਗਲਾ ਅਸਰ, ਤੇ ਮੈਂ ਅੰਕੜੇ ਦੇਖ ਰਿਹਾ ਸੀ, ਕਹਿੰਦੇ ਕਿ ਉੱਥੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਅਜੇ ਵੀ 24-30 ਹਜ਼ਾਰ ਟਰੱਕ ਡਰਾਈਵਰਾਂ ਦੀ ਕਮੀ ਹੈ।
ਜੀ
ਤੇ ਇਹਦਾ ਮਤਲਬ ਤੁਸੀਂ ਨਵਿਆਂ ਦਾ ਰਾਹ ਰੁੱਕ ਗਿਆ ਜੀ ਹੁਣ। ਸੋ ਇੱਕ ਪਾਸੇ ਤਾਂ ਪਹਿਲਾਂ ਹੀ ਅਮਰੀਕਾ ਨਾਲ ਰਿਸ਼ਤੇ ਬੜੇ ਗੁੰਝਲਦਾਰ ਚੱਲ ਰਹੇ ਨੇ, ਤੇ ਉਹਦੇ ਵਿਚਾਲੇ ਇੱਕ ਆਹ ਹੋਰ ਝਟਕੇ ਵਾਲਾ ਫੈਸਲਾ ਹੈ ਨਾ। ਤੇ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਉੱਥੇ ਜਿਹੜੇ ਰੂਟੀਨ 'ਚ ਲੋਕ ਰਹਿ ਰਹੇ ਨੇ ਉਹਨਾਂ ਦੇ ਵੀਜ਼ੇ ਚੈੱਕ ਕਰਨ ਦੀ ਪ੍ਰਕਿਰਿਆ ਦਾ ਵੀ ਅੱਜ ਕੋਈ ਫੈਸਲਾ ਹੋਇਆ ਜੀ, ਉਹਨਾਂ ਦੇ ਵੀ ਸਾਰੇ ਦਸਤਾਵੇਜ਼ ਫੋਲੇ ਜਾਣਗੇ। ਇੱਕ ਵਾਰ ਫਿਰ ਅਮਰੀਕਾ ਨੇ ਫੈਸਲਾ ਕੀਤਾ ਕਿ ਜੇ ਕੱਢਣੇ ਪਏ ਲੋਕਾਂ ਨੂੰ ਕੱਢਾਂਗੇ, ਕਿਉਂਕਿ ਇਹ ਟਰੱਕ ਡਰਾਈਵਰ ਦੇ ਮਾਮਲੇ 'ਚ ਵੀ ਆ ਰਿਹਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਗਿਆ ਸੀਗਾ ਜੀ। ਹੁਣ ਇਸ ਤਰ੍ਹਾਂ ਦੇ ਪਹਿਲੂ ਦੇ ਉੱਤੇ ਇੱਕ ਵਾਰ ਫਿਰ ਨਜ਼ਰ ਸਨ। ਸੋ ਮੁਸ਼ਕਲਾਂ ਉਸ ਨੌਜਵਾਨ ਦੀਆਂ ਵੀ ਵੱਧ ਗਈਆਂ ਜਿਹਦੇ ਬੇਸ਼ੱਕ ਘਰੋਂ ਕੋਈ ਸੋਚ ਕੇ ਨਹੀਂ ਜਾਂਦਾ ਕਿ ਮੈਂ ਅੱਜ ਕੋਈ ਹਾਦਸਾ ਕਰਨਾ,
ਜੀ ਜੀ ਜੀ
ਹੈ ਨਾ। ਪਰ ਜੇ ਹੋਇਆ, ਚਾਹੇ ਉਹ ਤੁਰੰਤ ਲਿਆ ਫੈਸਲਾ ਜਾਂ ਜਾਣ ਬੁੱਝ ਕੇ ਲਿਆ ਫੈਸਲਾ, ਜਾਣ ਜਾਣੇ 'ਚ ਯੂਟਰਨ ਦਾ ਲਿਆ ਫੈਸਲਾ ਹੋਵੇ, ਨਾ ਸਮਝੀ 'ਚ ਹੋਵੇ, ਪਰ ਉਹ ਘਟਨਾ ਨੂੰ ਵੀ ਅੰਜਾਮ ਦੇ ਗਿਆ ਅਤੇ ਆਉਣ ਵਾਲੇ ਲਈ ਵੀ ਵੱਡੀ ਖਾਈ ਪੁੱਟ ਗਿਆ ਜੀ। ਆ ਫੈਸਲਾ ਉਸ ਖਾਈ ਵਰਗਾ
ਜੀ। ਦੀਪਕ ਜੀ, ਜਿਹੜਾ ਕੁੱਤਿਆਂ ਨਾਲ ਸੰਬੰਧਿਤ ਫੈਸਲਾ ਬੀਤੇ ਦਿਨੀ ਆਇਆ ਸੀ ਕਿ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਨੂੰ ਹਟਾਇਆ ਜਾਵੇ ਗਲੀਆਂ ਤੋਂ, ਸੜਕਾਂ ਤੋਂ, ਉਹ ਫੈਸਲੇ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਹੁਣ। ਇੱਕ ਤਰ੍ਹਾਂ ਇਹ ਕਿਹਾ ਜਾ ਸਕਦਾ ਫੈਸਲਾ ਵਾਪਸ ਲੈਣ ਵਰਗਾ ਹੀ ਇਹ ਕੰਮ ਹੈ।
ਬਿਲਕੁਲ ਵਿਜੇ ਜੀ, 11 ਅਗਸਤ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਫੈਸਲਾ ਸੁਣਾ ਦਿੱਤਾ ਕਿ ਵੀ ਜਿੰਨੇ ਵੀ ਅਵਾਰਾ ਕੁੱਤੇ ਨੇ ਉਹਨਾਂ ਨੂੰ ਫੜ ਕੇ ਸ਼ੈਲਟਰ ਹੋਮ 'ਚ ਰੱਖਿਆ ਜਾਵੇ, ਤੇ ਜੇਕਰ ਕੋਈ ਇਸ ਫੈਸਲੇ ਦੇ ਖਿਲਾਫ ਆਉਂਦਾ ਤਾਂ ਸਾਨੂੰ ਦੱਸਿਓ, ਸਾਡੇ ਕੋਲ ਭੇਜੋ, ਅਸੀਂ ਹੈਗੇ ਹਾਂ। ਸੋ ਉਸ ਨੂੰ ਇੱਕ ਤਰ੍ਹਾਂ ਨਾਲ ਪਲਟਿਆ ਗਿਆ, ਕਿਉਂਕਿ ਮੁਲਕ ਦੇ ਵਿੱਚ ਦੋ ਧਾਰੀ ਵਿਚਾਰਧਾਰਾ ਖੜੀ ਹੋ ਗਈ ਸੀ। ਇੱਕ ਪਾਸੇ ਉਹ ਲੋਕ ਸੀ ਜਿਹੜੇ ਕਹਿੰਦੇ ਅਸੀਂ ਡੋਗ ਲਵਰ ਹਾਂ, ਅਸੀਂ ਕੁੱਤਿਆਂ ਨੂੰ ਪਿਆਰ ਕਰਨ ਵਾਲੇ ਹਾਂ, ਇਹ ਉਹਨਾਂ ਦਾ ਵੀ ਹੱਕ ਬਣਦਾ ਹੈ, ਉਹਨਾਂ ਦਾ ਵੀ ਜੀਣ ਦਾ ਅਧਿਕਾਰ ਹੈ, ਇਸ ਤਰ੍ਹਾਂ ਉਹਨਾਂ ਨਾਲ ਇਹ ਤਰੀਕਾ ਕਰ ਨਹੀਂ ਅਪਣਾਇਆ ਜਾ ਸਕਦਾ ਤਾਂ ਜ਼ੁਲਮ ਹੈ। ਸੋ ਇਸ ਤਰ੍ਹਾਂ ਮਤਲਬ ਕਿ ਇਹ ਤਰ੍ਹਾਂ ਫਿਰ ਪ੍ਰਦਰਸ਼ਨ ਸ਼ੁਰੂ ਹੋ ਗਏ, ਕੁੱਤਿਆਂ ਨੂੰ ਗੋਦੀ ਚੱਕੋ, ਮੋਮਬੱਤੀਆਂ ਬਾਲੋ, ਇਹ ਸਾਰਾ ਕੁਝ। ਦੂਸਰੇ ਪਾਸੇ ਉਹ ਲੋਕ ਸੀ ਜਿਹੜੇ ਕਹਿੰਦੇ ਕਿ ਭਰਾਵੋ ਧਰਾਤਲ ਤੇ ਚੈੱਕ ਕਰੋ ਕਿ ਬੰਦੇ ਦੀ ਜਾਨ ਦਾ ਕੋਈ ਮੁੱਲ ਹੀ ਨਹੀਂਗਾ, ਕਿ ਜੋ ਕੁਛ ਉਹਨਾਂ ਨਾਲ ਵਾਪਰ ਰਿਹਾ। ਸੋ ਜਿਸ ਤਰ੍ਹਾਂ ਕੁੱਤੇ ਬੱਚਿਆਂ ਨੂੰ ਨੋਚਦੇ ਨੇ, ਜਿਸ ਤਰ੍ਹਾਂ ਬਜ਼ੁਰਗਾਂ ਤੇ ਹਮਲਾ ਕਰਦੇ ਨੇ, ਜਿਸ ਤਰ੍ਹਾਂ ਔਰਤਾਂ ਨੂੰ ਘੇਰ ਲੈਂਦੇ ਨੇ, ਹੈ ਨਾ, ਮੋਟਰਸਾਈਕਲ ਸਕੂਟਰ ਵਾਲਿਆਂ ਨੂੰ ਜਾਂਦੇ ਆ ਘੇਰ ਲੈਂਦੇ ਨੇ, ਕਾਰਾਂ ਮਗਰ ਭੱਜਦੇ ਨੇ, ਐਕਸੀਡੈਂਟ ਹੋ ਜਾਂਦੇ ਨੇ, ਸਾਈਕਲਾਂ ਨੇ ਡਿੱਗਦੇ ਨੇ, ਕਿੰਨਿਆਂ ਦੀ ਜਾਨ ਗਈ ਹੈ, ਕਿੰਨਿਆਂ ਦੇ ਟੀਕੇ ਲੱਗੇ ਨੇ, ਕਿੰਨੇ ਅਪਾਹਜ ਹੋਏ ਨੇ, ਇਹ ਸਾਰੇ ਪਹਿਲੂ ਸਾਹਮਣੇ ਆਉਂਦੇ ਨੇ।
ਜੀ
ਸੋ ਇਹ ਦੋ ਪਹਿਲੂਆਂ ਤੇ ਚਰਚਾ ਬਰਾਬਰ ਚੱਲ ਰਹੀ ਸੀ, ਤੇ ਇਸ ਚਰਚਾ ਦੇ ਦਰਮਿਆਨ ਜੇਕਰ ਮੈਂ ਅੰਕੜੇ ਜ਼ਿਕਰ ਕਰਾਂ, 10 ਲੱਖ ਤੋਂ ਵੱਧ ਅਵਾਰਾ ਕੁੱਤੇ ਦਿੱਲੀ ਦਿੱਲੀ 'ਚ ਨੇ, ਤੇ ਸਾਲ 2024 'ਚ 68,000 ਤੋਂ ਵੱਧ ਮਾਮਲੇ ਕੁੱਤਿਆਂ ਦੇ ਕੱਟਣ ਦੇ, ਜਿਹੜੇ ਰਿਕਾਰਡ ਨੇ, ਜਿਹੜੇ ਟੀਕੇ ਟੂਕੇ ਲੱਗੇ ਹੋਣੇ ਉਹਦੇ ਰਿਕਾਰਡ ਦੇ ਹਿਸਾਬ ਨਾਲ 68,000 ਮਾਮਲੇ ਔਨ ਰਿਕਾਰਡ ਨੇ ਸਾਲ 2024 'ਚ, ਤੇ 2025 ਦੇ ਹੁਣ ਤੱਕ ਵੀ 26,000 ਤੋਂ ਵੱਧ ਮਾਮਲੇ ਦਿੱਲੀ ਦਿੱਲੀ ਤੋਂ ਆ ਚੁੱਕੇ ਨੇ, ਤੇ ਸਾਲ 2024 'ਚ 37 ਲੱਖ ਤੋਂ ਕੁੱਤਿਆਂ ਦੇ ਕੱਟਣ ਦੇ ਮਾਮਲੇ ਪੂਰੇ ਮੁਲਕ 'ਚੋਂ ਨੇ ਜਿਹੜੇ ਰਿਕਾਰਡ 'ਚ ਨੇ। ਪਰ ਅੱਜ ਮਾਣਯੋਗ ਸੁਪਰੀਮ ਕੋਰਟ ਨੇ ਸਿੱਧੇ ਲਫ਼ਜ਼ਾਂ 'ਚ ਕਹਿਤਾ ਕਿ ਵੀ ਕੁੱਤੇ ਜਿੱਥੋਂ ਲਿਆਂਦੇ ਸੀ ਉੱਥੇ ਛੱਡਿਓ।
ਜੀ
ਉਹਨਾਂ ਨੇ ਮਤਲਬ 4-5 ਨੁਕਤੇ ਸੁਝਾਏ ਨੇ। ਪਹਿਲਾ ਨੁਕਤਾ ਕਿ ਫੜੇ ਗਏ ਆਮ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇ, ਟੀਕਾਕਰਨ ਕੀਤਾ ਜਾਵੇ, ਤੇ ਦੂਸਰਾ ਜਿਹੜੇ ਖੂੰਖਾਰ ਕੁੱਤੇ ਨੇ, ਜਿਹੜੇ ਜੰਗਲੀ ਕੁੱਤੇ ਨੇ, ਜਿਹੜੇ ਮਤਲਬ ਕਿ ਹਮਲਾਵਰ ਕੁੱਤੇ ਨੇ, ਜਾਂ ਜਿਹਨਾਂ ਦੇ ਵਿੱਚ ਮਤਲਬ ਜਿਹੜੇ ਹਲਕ ਜਾਂਦੇ ਨੇ, ਹੈ ਨਾ, ਉਹ ਉਹਨਾਂ ਨੂੰ, ਜਾਂ ਜਿਹੜੇ ਮੰਨ ਲਓ ਕਿ ਲੱਗਦਾ ਉਹਨਾਂ 'ਚ ਅਜਿਹੇ ਲੱਛਣ ਨੇ ਕੋਈ, ਉਹ ਕੁੱਤੇ ਨਾ ਛੱਡੇ ਜਾਣ। ਉਹਨਾਂ ਤੋਂ ਇਲਾਵਾ ਆਮ ਬਾਕੀ ਸਾਰੇ ਕੁੱਤਿਆਂ ਨੂੰ ਜਿੱਥੋਂ ਲਿਆਂਦਾ ਸੀ ਉੱਥੇ ਛੱਡ ਦਿੱਤਾ ਜਾਵੇ। ਫਿਰ ਇਹਦੇ ਨਾਲ ਉਹਨਾਂ ਨੇ ਕਿਹਾ ਵੀ ਕਿ ਕੁੱਤਿਆਂ ਨੂੰ ਜਨਤਕ ਤੌਰ ਤੇ ਖਾਣਾ ਨਾ ਦਿੱਤਾ ਜਾਵੇ, ਉਹਨਾਂ ਦੇ ਲਈ ਨਗਰ ਕੌਂਸਲ, ਨਗਰ ਨਿਗਮ, ਪੰਚਾਇਤ ਕੋਈ ਥਾਂ ਨਿਸ਼ਚਿਤ ਕਰੇ, ਉੱਥੇ ਹੀ ਉਹਨਾਂ ਨੂੰ ਖਾਣਾ ਉਪਲਬਧ ਹੋਵੇ। ਸੋ ਇਹ ਚੀਜ਼ਾਂ, ਪਹਿਲੀ ਗੱਲ ਤਾਂ ਕਿ ਜਿੱਥੋਂ ਕੁੱਤੇ ਲਿਆਂਦੇ ਸੀ ਉੱਥੇ ਛੱਡਣੇ, ਹੁਣ ਨਾ ਤਾਂ ਕਿਸੇ ਦੇ ਟੈਗ ਲਾਇਆ ਜੀ ਕਿ ਗਲੀ ਦਾ ਐਡਰੈਸ ਮਹੱਲਾ ਨਾਲ ਲਿਖ ਕੇ ਲਿਆਂਦਾ, ਉਹ ਕਿਵੇਂ ਨੇ? ਵੈਸੇ ਤਾਂ ਇਹ ਇਹੀ ਚੀਜ਼ ਹੈ ਕਿ ਆਪ ਹੀ ਪਹੁੰਚ ਜਾਂਦੇ, ਇੱਕ ਵਾਰ ਛੱਡੋ ਤਾਂ ਅਸੀਂ ਇਹਨਾਂ ਨੂੰ ਆਪ ਹੀ ਟਿਕਾਣੇ ਤੇ ਚਲੇ ਜਾਣਗੇ, ਹੈ ਨਾ। ਪਰ ਦੂਸਰਾ ਜਿਹੜਾ ਇਹ ਹੈ ਕਿ ਖਾਣੇ ਦੀ ਥਾਂ ਨਿਸ਼ਚਿਤ, ਇਹ ਕੌਣ ਪਾਲਣ ਕਰਾਊਗਾ ਜੀ ਇਹਦਾ? ਕੌਣ ਕਿਹਨੂੰ ਰੋਕੂਗਾ ਜੀ ਕਿ ਕਿਹਨੇ ਨਹੀਂ ਪਾਉਣਾ ਤੇ ਕਿਹਨੇ ਪਾਉਣਾ? ਹਾਂ, ਜੇ ਕਿਸੇ ਦੂਏ ਦੇ ਘਰ ਮੁੜੇ ਕੋਈ ਅਵਾਰਾ ਕੁੱਤਿਆਂ ਨੂੰ ਖਾਣਾ ਪਾਉਂਦਾ ਜੀ, ਕਹਿੰਦੇ ਉਹਦੇ ਤੁਸੀਂ ਪਰਚਾ ਕਰਾ ਸਕਦੇ ਹੋ, ਤੇ ਜੇ NGO ਨੇ ਕਿਸੇ ਇਹੋ ਜਿਹੇ ਮਾਮਲੇ 'ਚ ਸ਼ਿਕਾਇਤ ਕਰਨੀ ਹੈ ਤਾਂ ਫੀਸ ਭਰ ਕੇ ਆਵੇ ਜੀ, ਪੈਸਾ ਭਰ ਕੇ ਆਵੇ ਜੀ ਕੇਸ ਦੇ ਵਿੱਚ। ਸੋ ਇੱਥੋਂ ਤੱਕ ਕਿ ਉਹ ਕਹਿੰਦੇ ਕਿ ਹੁਕਮ ਪੂਰੇ ਮੁਲਕ 'ਚ ਲਾਗੂ ਸਮਝੇ ਜਾਣ
ਜੀ
ਤੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇ, ਤੇ ਹੁਣ ਕੁੱਤੇ ਛੱਡ ਦਿੱਤੇ ਜਾਣ ਮਤਲਬ। ਸੋ ਇੱਕ ਤਰੀਕੇ ਨਾਲ ਤੁਹਾਡੀ ਗੱਲ ਦਰੁਸਤ ਹੈ ਜੀ ਕਿ ਇਹ ਫੈਸਲਾ ਵਾਪਸ ਹੋ ਗਿਆ, ਤੇ ਪਰ ਜਿਹੜੇ ਲੋਕ ਇਸ ਦਾ ਸਵਾਗਤ ਕਰ ਰਹੇ ਸੀਗੇ ਕਿ ਇਹ ਸਹੀ ਹੋਇਆ, ਕੁੱਤੇ ਨੂੰ ਅੰਦਰ ਫੜਿਆ ਜਾ ਰਿਹਾ ਤੇ ਬੱਚਿਆਂ ਲਈ ਗਲੀ ਮੁਹੱਲਿਆਂ 'ਚ, ਕਿਉਂਕਿ ਸ਼ਹਿਰਾਂ 'ਚ ਤਾਂ ਖੇਲਣ ਨੂੰ ਵੀ ਥਾਂ ਨਹੀਂ ਬੱਚਿਆਂ ਕੋਲ, ਉਹ ਇਸੇ ਤਰੀਕਾ ਕਰਨ ਹੁੰਦਾ ਕਿ ਗਲੀ ਮੁਹੱਲੇ 'ਚ ਸ਼ਨੀ ਐਤਵਾਰ ਖੇਡ ਲਓ। ਸੋ ਉਹ ਲੋਕ ਜਿਹੜੇ ਹੁਣ ਇਹ ਉਲਟਾ ਜ਼ਰੂਰ ਸਵਾਲ ਕਰ ਰਹੇ ਨੇ ਡੋਗ ਲਵਰ ਨੂੰ ਕਿ ਭਰਾਵੋ ਇਕੱਲੇ ਕੁੱਤਿਆਂ ਨਾਲ ਇਹ ਪਿਆਰ ਹੈ, ਬਾਕੀ ਜਾਨਵਰ ਜਾਨਵਰ ਨਹੀਂ, ਕਿ ਫਿਰ ਤੁਸੀਂ ਜਿਹੜੇ ਨੌਨ ਵੈਜ ਖਾਂਦੇ ਹੋ ਉਹ ਕਿਉਂ ਖਾਂਦੇ? ਸੋ ਇੱਥੇ ਤੱਕ ਵੀ ਬਹਿਸ ਤਕਰੀਰ ਚੱਲ ਰਹੀ ਹੈ। ਪਰ ਇਹ ਸਭ ਦੇ ਦਰਮਿਆਨ ਅਦਾਲਤ ਦੇ ਫੈਸਲੇ ਆ ਗਿਆ, ਬਦਲ ਕੇ ਆ ਗਿਆ ਚਾਹੇ, ਪਰ ਇੱਕ ਮਹੀਨ ਲੁਕਮਾ ਏਜੰਡਾ ਇੱਥੇ ਇਹ ਵੀ ਚਰਚਾ 'ਚ ਹੈ ਕਿ ਜਿਹੜੇ ਕੁੱਤੇ ਵੱਢਣ ਤੇ ਟੀਕੇ ਲੱਗਣ ਤੇ ਦਵਾਈਆਂ ਦਾ ਧੰਦਾ ਕਰਦੇ ਨੇ, ਉਹਨਾਂ ਦਾ ਕਰੋੜਾਂ ਦਾ ਕਾਰੋਬਾਰ ਠੱਪ ਹੁੰਦਾ ਜੇ ਕੁੱਤੇ ਗਲੀਆਂ 'ਚੋਂ ਹਟਦੇ ਨੇ, ਇਹਦੀ ਵੀ ਚਰਚਾ ਹੈ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਸੋਮਵਾਰ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਧੰਨਵਾਦ।